ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਬਸਤ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਸੁਣੋ ਬੇਨੰਤੀ ਠਾਕਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਬਚਨ ਬਸੈ ਜੀ ਨਾਲੇ ਗੁਰ ਕਾ ਬਚਨ ਬਸੈ 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 ਬਚਨ ਬਸੈ ਜੀ ਨਾਲੇ ਗੁਰ ਕਾ ਬਚਨ ਬਚਨ ਬਸੈ ਜੀ ਨਾਲੇ ਬਚਨ ਬਸੈ ਜੀ ਨਾਲੇ ਬਚਨ ਬਸੈ ਜੀ ਨਾਲੇ ਬਚਨ ਬਸੈ ਜੀ ਨਾਲੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਏ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨਹੀਂ ਡੂਬੇ ਤਸਕਰ ਨਹੀਂ ਲੇਵੈ, ਪਾਹੇ ਨਾ ਸਕੈ ਜਾਂਦੇ। ਨਿਰਤਨ ਕੋ ਤਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ। ਇੱਕ ਅੱਖਰ ਜਿਨਾ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ ਜੀ। ਇੱਕ ਅੱਖਰ ਜਿਨਾ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨਾ ਮਨ ਵਸਿਆ ਜਿਨਾ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨਾ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਆਏ ਪ੍ਰਭ ਸ਼ਰਨਾਗਰੀ ਕਿਰਪਾ ਨਿਰ, ਇੱਕ ਅੱਖਰ ਹਰ ਮਨ ਬਸ
ਨਾਨਕ ਹੋਤ ਨਿਹਾਲ।
ਜੁਗੋ ਜੁਗ ਅਟਲ ਸਤਿਗੁਰੂ ਤਖ਼ਤ ਚਵਰ ਛਤਰ ਦੇ ਮਾਲਕ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਸਰਬੱਤ ਦੁਨੀਆ ਦੇ ਸਾਂਝੇ ਰਹਿਬਰ ਪ੍ਰਤੱਖ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰੀ ਹਜ਼ੂਰੀ ਵਿੱਚ ਬਿਰਾਜਮਾਨ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ, ਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਮਾਂ ਦੇ ਦੀਵਾਨਾਂ ਵਿੱਚ ਗੁਰੂ ਪਾਤਸ਼ਾਹ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦੇ ਪਾਠ ਕੀਰਤਨ ਗੁਰ ਇਤਿਹਾਸ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਗੁਰੂ ਕੇ ਲੇਖੇ ਲਾ ਰਹੇ ਸੀ। ਆਓ ਗੁਰੂ ਪਿਆਰਿਓ, ਇਸੇ ਤਰ੍ਹਾਂ ਜਿੰਨਾ ਕੁ ਸਮਾਂ ਆਪਣੇ ਪਾਸ ਹੋਰ ਹੈ ਮਨ ਚਿੱਤ ਬਿਰਤੀ ਦੀ ਇਕਾਗਰਤਾ ਦੇ ਨਾਲ ਗੁਰੂ ਚਰਨਾਂ ਵਿੱਚ ਲਾਉਣ ਦਾ ਯਤਨ ਕਰਨਾ ਹੈ। ਗੁਰਬਾਣੀ ਦੇ ਅਨੁਸਾਰ ਸਿੱਖ ਧਰਮ ਦਾ ਜਿਹੜਾ ਮਨੋਰਥ ਸੀ, ਪਾਤਸ਼ਾਹ ਨੇ ਜਗਤ ਨੂੰ ਸਮਝਾਉਣਾ ਕੀਤਾ, ਨਹੀਂ ਤਾਂ ਲੋਕ ਇਹੋ ਹੀ ਸਮਝਦੇ ਸਨ ਕਿ ਸ਼ਾਇਦ ਧਰਮ ਸਾਡੀ ਅੱਗੇ ਜਾ ਕੇ ਕੇਵਲ ਸਹਾਇਤਾ ਕਰੇਗਾ, ਇੱਥੋਂ ਦਾ ਜੀਵਨ ਜਿਹੜਾ ਸੀ ਉਹ ਸੁਖਮਈ ਨਹੀਂ ਸੀ ਬਤੀਤ ਕਰਦੇ, ਦੁੱਖਾਂ ਦੇ ਵਿੱਚ ਸਮਾਂ ਲੰਘ ਜਾਂਦਾ, ਨਰਕ ਵਰਗਾ ਜੀਵਨ ਬਤੀਤ ਕਰਦੇ। ਗੁਰੂ ਸਾਹਿਬਾਂ ਨੇ ਦੱਸਣਾ ਕੀਤਾ, ਭਾਈ ਧਰਮ ਜਿਹੜਾ ਹੈ ਉਹ ਲੋਕ ਦੇ ਵਿੱਚ ਵੀ ਮਨੁੱਖ ਨੂੰ ਸੁਖੀ ਕਰਦਾ ਹੈ ਅਤੇ ਪਰਲੋਕ ਦੇ ਵਿੱਚ ਵੀ ਉਹਦੀ ਸਹਾਇਤਾ ਕਰਦਾ ਹੈ। ਦੋਵੇਂ ਥਾਵ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ। ਸਤਿਗੁਰੂ ਦੋਨਾਂ ਥਾਵਾਂ 'ਤੇ ਹੀ ਆਪਣੇ ਗੁਰਮੁਖ ਦੀ ਆਪਣੇ ਪਿਆਰੇ ਦੀ ਸਹਾਇਤਾ ਕਰਦਾ। ਧਰਮ ਦੋਵਾਂ ਥਾਵਾਂ 'ਤੇ ਹੀ ਮਨੁੱਖ ਦੇ ਜੀਵਨ ਨੂੰ ਸੁਖੀ ਕਰਦਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ। ਬਾਣੀ ਆਖਦੀ ਹੈ ਚੇਤੇ ਕਰ, ਯਾਦ ਕਰ, ਯਾਦ ਕਰ। ਬਾਕੀ ਦੀਆਂ ਸਾਰੀਆਂ ਚੀਜ਼ਾਂ ਯਾਦ ਹਨ, ਕੁਛ ਵੀ ਨਹੀਂ ਭੁੱਲਦਾ ਸਾਨੂੰ। ਜਿੱਥੋਂ ਆਏ ਹਾਂ ਸਾਨੂੰ ਆਪਣੇ ਇਲਾਕੇ ਯਾਦ ਹਨ, ਪਿੰਡ ਯਾਦ ਹਨ, ਜ਼ਿਲ੍ਹੇ ਯਾਦ ਨੇ, ਸ਼ਹਿਰ ਯਾਦ ਨੇ। ਕਿਸੇ ਨਾਲ ਗੱਲਬਾਤ ਕਰੀਏ ਤਾਂ ਆਪਣਾ ਪਿਛੋਕੜ ਦੱਸਦਾ, ਮੈਂ ਫਲਾਣੇ ਇਲਾਕੇ ਦਾ ਰਹਿਣ ਵਾਲਾ ਹਾਂ। ਪਰ ਜਦੋਂ ਧਰਮ ਦੀ ਵਾਰੀ ਆਉਂਦੀ ਹੈ ਉੱਥੇ ਸਾਰਾ ਕੁਝ ਹੀ ਵਿਸਰ ਜਾਂਦਾ ਹੈ। ਜਿਸ ਦੇਸ਼ ਦੇ ਵਿੱਚੋਂ ਆਏ ਹਾਂ ਪਰਮਾਤਮਾ ਨੇ ਕਿਰਪਾ ਕੀਤੀ, ਸੁੰਦਰ ਮਨੁੱਖਾ ਦੇ ਹੀ ਦਿੱਤੀ ਹੈ, ਪਰ ਇਸ ਧਰਤੀ 'ਤੇ ਆ ਕੇ ਦੇਹੀ ਮਿਲੀ ਤਾਂ ਪਰਮਾਤਮਾ ਵਿਸਰ ਗਿਆ, ਉਹ ਪਰਮਾਤਮਾ ਚੇਤੇ ਨਹੀਂ ਰਿਹਾ। ਚਾਰ ਪਹਿਰ ਗੁਰਬਾਣੀ ਨੇ ਇਸ ਜੀਵਨ ਦੇ, ਇਸ ਜ਼ਿੰਦਗੀ ਦੇ ਦੱਸੇ ਹੈ। ਸਤਿਗੁਰਾਂ ਨੇ ਚਾਰਾਂ ਪਹਿਰਾਂ ਦੀ ਵਿਆਖਿਆ ਵੀ ਕੀਤੀ ਹੈ, ਆਪਣੇ ਕੋਲ ਓਨਾ ਸਮਾਂ ਨਹੀਂ, ਕੇਵਲ ਟੁੱਕ ਮਾਤਰ ਗੁਰਬਾਣੀ ਦੀਆਂ ਜੋ ਪੰਕਤੀਆਂ ਆਉਂਦੀਆਂ ਹਨ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਬਾਸ, ਕਹਿੰਦੇ ਪਹਿਲਾ ਪਹਿਰ ਹੋਇਆ ਰਹਿਣ ਉਮਰ ਦਾ, ਪਹਿਲਾ ਪਹਿਰ ਹੋਇਆ ਮਾਤਾ ਦੇ ਉਧਰ ਦੇ ਵਿੱਚ ਆ ਕੇ ਨਿਵਾਸ ਹੋ ਗਿਆ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਵਾਸ, ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਧਰਤੀ 'ਤੇ ਆਏ ਜਨਮ ਹੋ ਗਿਆ। ਅਤੇ ਬਾਣੀ ਆਖਦੀ ਹੈ ਕਿ ਜਦੋਂ ਦੂਜਾ ਪਹਿਰ ਹੋਇਆ ਜ਼ਿੰਦਗੀ ਦਾ ਉਦੋਂ ਵਾਹਿਗੁਰੂ ਦਾ ਧਿਆਨ ਹੀ ਵਿਸਾਰ ਦਿੱਤਾ ਹੈ। ਤੀਜਾ ਪਹਿਰ ਜਵਾਨੀ ਦਾ ਆ ਗਿਆ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਧਨ ਜੋਬਣ ਸਿਉਂ ਚਿੱਤ, ਆਹ ਵਸਤੂਆਂ ਚੰਗੀਆਂ ਲੱਗਣ ਲੱਗ ਗਈਆਂ, ਧਨ ਚੰਗਾ ਲੱਗਦਾ ਹੈ। ਆਪਣੀ ਜੋਬਣ ਦੇ ਉੱਤੇ, ਜਵਾਨੀ ਦੇ ਉੱਤੇ ਬਹੁਤ ਮਾਣ ਹੋਣ ਲੱਗ ਗਿਆ, ਮੇਰੇ ਵਰਗਾ ਸੁੰਦਰ ਸੋਹਣਾ ਕੋਈ ਜੰਮਿਆ ਹੀ ਨਹੀਂ ਹੋਣਾ, ਮੇਰੇ ਵਰਗਾ ਸਰੀਰ ਕਿਹਦੇ ਕੋਲ ਹੋਵੇਗਾ, ਮੇਰੇ ਜਿਹਾ ਸੁੰਦਰ ਹੋਰ ਕਿਹੜਾ ਹੋਵੇਗਾ। ਧਨ ਜੋਬਣ ਦੇ ਨਾਲ ਮੋਹ ਪੈਣਾ ਸ਼ੁਰੂ ਹੋ ਗਿਆ। ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ, ਇਕੱਲੀ ਇਕੱਲੀ ਮਹਾਰਾਜ ਨੇ ਪੰਗਤੀ ਉਚਾਰ ਕੇ ਅਤੇ ਉਹਦੀ ਅੱਗੇ ਵਿਆਖਿਆ ਕੀਤੀ ਹੋਈ ਹੈ ਕਿਸ ਤਰੀਕੇ ਮਾਤਾ ਦੇ ਉਧਰ ਦੇ ਵਿੱਚ ਆਇਆ, ਕਿਸ ਤਰੀਕੇ ਵਾਹਿਗੁਰੂ ਦਾ ਧਿਆਨ ਵਿਸਰਿਆ, ਕਿਸ ਤਰੀਕੇ ਧਨ ਜੋਬਨ ਨਾਲ ਚਿੱਤ ਲੱਗਿਆ, ਅਤੇ ਕਿਸ ਤਰੀਕੇ ਦੇ ਨਾਲ ਫਿਰ ਇਹ ਉਮਰ ਰੂਪੀ ਫਸਲ ਜਿਹੜੀ ਪੱਕ ਗਈ ਅਤੇ ਮੌਤ ਆ ਕੇ ਸਿਰ ਦੇ ਉੱਤੇ ਖਲੋ ਗਈ। ਗੁਰਬਾਣੀ ਆਖਦੀ ਹੈ, ਜਿਹਨੂੰ ਚੇਤੇ ਕਰਨਾ ਸੀ, ਜਿਹਨੂੰ ਯਾਦ ਕਰਨਾ ਸੀ, ਉਹ ਭੁੱਲਦਾ ਹੀ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰ ਸਾਹਿਬ ਦੀ ਧਰਤੀ ਗੋਦਾਵਰੀ ਦੇ ਕੰਢੇ ਦੇ ਉੱਤੇ ਖਲੋਤੇ ਹਨ। ਮਹਾਰਾਜ ਨੇ ਹੱਥ ਦੇ ਵਿੱਚ ਇੱਕ ਪੱਥਰ ਚੁੱਕਿਆ ਹੋਇਆ ਹੈ। ਪੱਥਰ ਨੂੰ ਕਦੇ ਖੱਬੇ ਹੱਥ ਦੇ ਵਿੱਚ ਕਰ ਲੈਂਦੇ ਹੈ, ਕਦੇ ਸੱਜੇ ਹੱਥ ਦੇ ਵਿੱਚ ਕਰ ਲੈਂਦੇ ਹੈ। ਕਰਦਿਆਂ ਕਰਦਿਆਂ ਸਤਿਗੁਰਾਂ ਨੇ ਉਹ ਪੱਥਰ ਆਪਣੇ ਹੱਥ ਦੇ ਵਿੱਚੋਂ ਸੁੱਟ ਦਿੱਤਾ। ਜਦੋਂ ਪੱਥਰ ਹੱਥ ਦੇ ਵਿੱਚੋਂ ਸੁੱਟਿਆ, ਪਾਣੀ ਦੇ ਵਿੱਚ ਡਿੱਗਿਆ, ਅਤੇ ਡਿੱਗਦਾ ਪੱਥਰ ਪਾਣੀ ਦੇ ਵਿੱਚ ਜਾ ਕੇ ਡੁੱਬ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਵਾਲ ਕੀਤਾ, ਗੁਰਸਿੱਖਾਂ ਨੂੰ ਪੁੱਛਣ ਲੱਗੇ, ਭਾਈ ਇਹ ਪੱਥਰ ਡੁੱਬਿਆ ਕਿਉਂ ਹੈ? ਹੁਣ ਸਾਰੇ ਆਪੋ ਆਪਣੇ ਹਿਸਾਬ ਦੇ ਨਾਲ ਜਵਾਬ ਦੇਣ ਲੱਗੇ ਹੈ। ਕਹਿਣ ਲੱਗੇ, ਪਾਤਸ਼ਾਹ ਪੱਥਰ ਭਾਰਾ ਹੁੰਦਾ, ਪਾਣੀ ਹੌਲਾ ਹੁੰਦਾ ਹੈ, ਅਤੇ ਇਸ ਕਰਕੇ ਪਾਣੀ ਦੇ ਵਿੱਚ ਪੱਥਰ ਜਿਹੜਾ ਡੁੱਬ ਗਿਆ ਹੈ। ਦੂਜੇ ਨੇ ਆਖਿਆ, ਮਹਾਰਾਜ ਪੱਥਰ ਦਾ ਸੁਭਾਅ ਹੀ ਹੁੰਦਾ ਡੁੱਬਣਾ, ਪੱਥਰ ਤਰਦੇ ਨਹੀਂ ਹੁੰਦੇ, ਪੱਥਰ ਹਮੇਸ਼ਾ ਡੁੱਬਦੇ ਹੀ ਹੁੰਦੇ ਹੈ, ਪੱਥਰ ਕਦੇ ਪਾਣੀ ਦੇ ਵਿੱਚ ਤਰਿਆ ਨਹੀਂ ਕਰਦੇ। ਉਹਨੇ ਆਪਣੇ ਹਿਸਾਬ ਦੇ ਨਾਲ ਜਵਾਬ ਦਿੱਤਾ। ਸਤ ਸੰਗਤ ਗੁਰੂ ਸਾਹਿਬ ਕੋਈ ਅਣਜਾਣ ਨਹੀਂ ਸਨ, ਸਤਿਗੁਰੂ ਸਮਰੱਥ ਅਤੇ ਸਰਬ ਕਲਾ ਦੇ ਗਿਆਤੇ ਸਨ। ਪਾਤਸ਼ਾਹ ਦਾ ਪਰਚਾ ਸੀ, ਮਹਾਰਾਜ ਕੁਝ ਪੁੱਛਣਾ ਚਾਹੁੰਦੇ ਸੀ ਆਪਣੇ ਸਿੱਖ ਦੇ ਕੋਲੋਂ। ਸਤਿਗੁਰੂ ਦਾ ਕੋਈ ਚੋਜ ਸੀ, ਸਤਿਗੁਰੂ ਦੀ ਕੋਈ ਖੇਡ ਸੀ, ਅਤੇ ਉਸ ਵੇਲੇ ਭਾਈ ਦਇਆ ਸਿੰਘ ਜੀਆਂ ਨੂੰ ਪੁੱਛਿਆ, ਕਹਿਣ ਲੱਗੇ ਤੁਹਾਡੇ ਹਿਸਾਬ ਦੇ ਨਾਲ ਇਹ ਪੱਥਰ ਕਿਉਂ ਡੁੱਬ ਗਿਆ ਹੈ? ਭਾਈ ਦਇਆ ਸਿੰਘ ਜੀ ਆਖਣ ਲੱਗੇ, ਪਾਤਸ਼ਾਹ ਮੈਨੂੰ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਕੀ ਹੈ, ਮੈਨੂੰ ਨਹੀਂ ਪਤਾ ਪੱਥਰ ਦਾ ਸੁਭਾਅ ਕੀ ਹੈ, ਨਾ ਮੈਂ ਪਾਣੀ ਦੇ ਸੁਭਾਅ ਨੂੰ ਜਾਣਦਾ, ਨਾ ਪੱਥਰ ਦੇ ਸੁਭਾਅ ਨੂੰ ਜਾਣਦਾ। ਮੈਨੂੰ ਤਾਂ ਇੰਨਾ ਪਤਾ ਕਿ ਪੱਥਰ ਤੁਹਾਡੇ ਹੱਥ ਦੇ ਵਿੱਚ ਫੜਿਆ ਹੋਇਆ ਸੀ, ਧਰਤੀ ਤੋਂ ਉੱਤੇ ਸੀ, ਪਾਣੀ ਤੋਂ ਉੱਤੇ ਸੀ, ਅਤੇ ਜਦੋਂ ਤੁਹਾਡੇ ਹੱਥ ਦੇ ਵਿੱਚ ਉਹ ਡਿੱਗ ਪਿਆ ਅਤੇ ਉਹ ਪਾਣੀ ਦੇ ਵਿੱਚ ਡੁੱਬ ਗਿਆ ਹੈ। ਪੱਥਰ ਦੇ ਡੁੱਬਣ ਦਾ ਕਾਰਨ ਤੁਹਾਡੇ ਹੱਥ ਦੇ ਵਿੱਚੋਂ ਡਿੱਗਣਾ ਹੈ, ਤੁਹਾਡੇ ਹੱਥੋਂ ਡਿੱਗਿਆ ਅਤੇ ਪਾਣੀ ਦੇ ਵਿੱਚ ਡੁੱਬਿਆ ਹੈ। ਜੋ ਜੋ ਵੀ ਤੁਹਾਡੇ ਨਾਲੋਂ ਟੁੱਟੇਗਾ ਡਿੱਗੇਗਾ, ਉਹ ਇਹ ਭਵਜਲ ਸੰਸਾਰ ਦੇ ਵਿੱਚ ਪੱਥਰ ਵਾਂਗੂ ਹੀ ਗੋਤੇ ਖਾਵੇਗਾ, ਉਹ ਡੁੱਬੇਗਾ ਹੀ, ਉਹ ਤਰੇਗਾ ਨਹੀਂ। ਸੋ ਸਾਧ ਸੰਗਤ, ਇਸੇ ਤਰ੍ਹਾਂ ਜਿਹੜਾ ਜਿਹੜਾ ਗੁਰੂ ਦੇ ਨਾਲੋਂ ਟੁੱਟਦਾ ਹੈ, ਗੁਰੂ ਤੋਂ ਧਰਮ ਤੋਂ ਦੂਰ ਹੁੰਦਾ ਹੈ, ਉਹ ਕਦੇ ਤਰਦਾ ਨਹੀਂ। ਭਾਵੇਂ ਤਰਕ ਜਿੰਨਾ ਮਰਜ਼ੀ ਆਪਾਂ ਕਰ ਲਈਏ, ਬਾਣੀ ਆਖਦੀ ਹੈ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਤਾਂ ਉਹ ਜਿਹੜੀਆਂ ਸਤ ਸੰਗਤ ਸਾਡੀਆਂ ਤਰਕਾਂ ਹਨ, ਸਾਡੀਆਂ ਸਿਆਣਪਾਂ ਹਨ, ਉਹ ਤਾਂ ਇੱਥੇ ਹੀ ਸਾਰੀਆਂ ਰਹਿ ਜਾਂਦੀਆਂ। ਪ੍ਰੇਮ ਵਾਲੇ, ਪ੍ਰਤੀਤ ਵਾਲੇ, ਭਰੋਸੇ ਵਾਲੇ ਜਿਹੜੇ ਨੇ ਗੁਰੂ ਘਰ ਦੇ ਵਿੱਚ, ਉਹ ਪ੍ਰਵਾਨ ਹੁੰਦੇ ਨੇ। ਪੰਥ ਰਤਨ ਮਹਾਨ ਵਿਦਵਾਨ ਸੰਤ ਗਿਆਨੀ ਮਹਾਨ ਮਹਾਂਪੁਰਖ, ਅਤੇ ਉਹ ਆਖਿਆ ਕਰਦੇ ਸੀ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹ ਕਹਿੰਦੇ ਭਾਈ ਜਦੋਂ ਸਤਸੰਗਤ ਦੇ ਵਿੱਚ ਆਪਾਂ ਆਏ ਹਾਂ, ਅਤੇ ਸਤਸੰਗਤ ਦੇ ਵਿੱਚ ਆਉਣ ਦਾ ਆਪਾਂ ਨੂੰ ਕੁਝ ਲਾਭ ਮਿਲਿਆ ਕਿ ਨਹੀਂ ਮਿਲਿਆ, ਇਹਦਾ ਪਤਾ ਕਿਵੇਂ ਲੱਭੇ, ਕਿਵੇਂ ਲੱਭੀਏ ਕਿ ਸਾਨੂੰ ਕੁਝ ਮਿਲਿਆ, ਕਿਵੇਂ ਪਤਾ ਲੱਗੇ ਕਿ ਕੁਝ ਪ੍ਰਾਪਤ ਹੋਇਆ? ਕਹਿੰਦੇ ਸਤਸੰਗਤ ਦੇ ਵਿੱਚੋਂ ਜਾਂਦਿਆਂ ਹੋਇਆਂ ਜੇ ਤਾਂ ਮਨ ਦੇ ਵਿੱਚ ਗੁਰੂ ਪ੍ਰਤੀ ਪਿਆਰ ਪੈਦਾ ਹੋਵੇ, ਧਰਮ ਪ੍ਰਤੀ, ਸਿੱਖੀ ਪ੍ਰਤੀ ਪਿਆਰ ਪੈਦਾ ਹੋਵੇ, ਕਹਿੰਦੇ ਫਿਰ ਤਾਂ ਜਾਣੋ ਕਿ ਸਤਸੰਗਤ ਦੇ ਵਿੱਚ ਗਏ ਸੀ, ਸਾਡਾ ਜਾਣਾ ਸਫਲਾ ਹੋ ਗਿਆ, ਸਾਨੂੰ ਕੁਝ ਪ੍ਰਾਪਤ ਹੋਇਆ ਹੈ। ਅਤੇ ਜੇ ਸਤਸੰਗਤ ਦੇ ਵਿੱਚੋਂ ਜਾਂਦਿਆਂ, ਗੁਰਦੁਆਰਾ ਸਾਹਿਬ ਤੋਂ ਜਾਂਦਿਆਂ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸ਼ੰਕੇ, ਸਵਾਲ, ਅਤੇ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਮਨ ਦੇ ਵਿੱਚ ਪੈਦਾ ਹੋਣ, ਅਤੇ ਫਿਰ ਉਹ ਲਿਖਦੇ ਆ, ਉਹ ਆਖਦੇ ਆ, ਕਹਿੰਦੇ ਫਿਰ ਸਤਸੰਗਤ ਦੇ ਵਿੱਚ ਜਾਣਾ ਸਾਡਾ ਪੂਰੀ ਤਰ੍ਹਾਂ ਸਫਲਾ ਨਹੀਂ ਹੋਇਆ। ਜੇ ਤਾਂ ਸਤਸੰਗਤ ਦੇ ਵਿੱਚ ਜਾ ਕੇ ਮਨ ਵਿੱਚ ਪ੍ਰੇਮ ਪੈਦਾ ਹੋਇਆ, ਭਾਉ ਪੈਦਾ ਹੋਇਆ ਹੈ, ਮਨ ਦੇ ਵਿੱਚ ਪ੍ਰਤੀਤ ਪੈਦਾ ਹੋਈ ਹੈ, ਵਿਸ਼ਵਾਸ ਆਇਆ, ਯਕੀਨ ਪੈਦਾ ਹੋਇਆ ਹੈ, ਫਿਰ ਤਾਂ ਆਉਣਾ ਸਫਲਾ ਹੈ, ਬਹਿਣਾ ਸਫਲਾ, ਸੁਣਨਾ ਸਫਲਾ ਹੈ। ਅਤੇ ਜੇ ਮਨ ਦੇ ਵਿੱਚ ਤਰਕ, ਸ਼ੰਕਾ, ਸਵਾਲ, ਇਹ ਚੀਜ਼ਾਂ ਪੈਦਾ ਹੋ ਰਹੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਆ ਰਹੀਆਂ ਹਨ, ਉਹ ਕਹਿੰਦੇ ਫਿਰ ਪੂਰੀ ਤਰ੍ਹਾਂ ਆਉਣਾ ਸਫਲਾ ਨਹੀਂ। ਸਤਸੰਗ ਧਰਮ ਦੇ ਨਾਲ ਜੁੜਨਾ, ਧਰਮ ਸਾਨੂੰ ਪ੍ਰੇਮ ਸਿਖਾ ਰਿਹਾ ਹੈ, ਧਰਮ ਸਾਨੂੰ ਯਕੀਨ ਸਿਖਾ ਰਿਹਾ ਹੈ। ਚਾਰ ਦਰਵਾਜ਼ੇ ਅਸੀਂ ਪਿਛਲੀਆਂ ਸਟੇਜਾਂ 'ਤੇ ਵੀ ਜਿੱਥੇ ਦੀਵਾਨ ਲਾਏ ਉੱਥੇ ਇਹ ਸੰਗਤ ਦੇ ਅੱਗੇ ਵਿਚਾਰ ਰੱਖੀ ਸੀ, ਹਰਿਮੰਦਰ ਸਾਹਿਬ, ਸੱਚਖੰਡ ਦਰਬਾਰ ਸਾਹਿਬ ਤੱਕ ਅੱਪੜਨ ਵਾਸਤੇ ਚਾਰ ਦਰਵਾਜ਼ੇ, ਚਾਰ ਵਰਨਾਂ ਵਾਸਤੇ, ਧਰਮਾਂ ਵਾਸਤੇ, ਜਾਤਾਂ ਪਾਤਾਂ ਤੋਂ ਉੱਚਿਆਂ ਉੱਠ ਕੇ ਸਤਿਗੁਰਾਂ ਨੇ ਚਾਰ ਦਰਵਾਜ਼ੇ ਰੱਖ ਦਿੱਤੇ ਹਨ। ਚਾਰੇ ਦਿਸ਼ਾਵਾਂ ਦੇ ਵਿੱਚੋਂ ਕੋਈ ਚੱਲ ਕੇ ਆਵੇ, ਕਿਸੇ ਧਰਮ ਦਾ ਆਵੇ, ਕਿਸੇ ਜਾਤ ਦਾ ਆਵੇ, ਕਿਸੇ ਨੂੰ ਜਾਤ ਪਾਤ, ਧਰਮ, ਰੰਗ, ਨਸਲ ਦਾ ਭੇਦ ਨਹੀਂ ਕੀਤਾ ਜਾਂਦਾ, ਕੋਈ ਚੱਲ ਕੇ ਆਵੇ। ਭਗਤ ਕਬੀਰ ਜੀਆਂ ਦੇ ਬਚਨ ਆਉਂਦੇ ਆ, ਕਬੀਰ ਜਿਸ ਦਰ ਆਵਤ ਜਾਤੇ ਹੋ, ਹਟਕੇ ਨਾ ਹੈ ਕੋਏ, ਸੋ ਦਰ ਕੈਸੇ ਛੁੜੀਐ ਜੋ ਦਰ ਐਸਾ ਹੋਏ। ਕੋਈ ਆਵੇ ਚੱਲ ਕੇ, ਅਤੇ ਸਤਸੰਗਤ ਜਿਹੜਾ ਅੱਗੇ ਸੱਚਖੰਡ ਤੱਕ ਜਾਣ ਵਾਸਤੇ ਜਿਹੜਾ ਰਸਤਾ ਹੈ, ਉਹ ਦਰਵਾਜ਼ਾ ਵੀ ਇੱਕ ਹੈ ਤਾਂ ਉਹ ਰਾਹ ਵੀ ਇੱਕ ਹੈ। ਇੱਕੋ ਹੀ ਰਸਤਾ ਹੈ ਜਿਹੜਾ ਦਰਬਾਰ ਸਾਹਿਬ ਤੱਕ ਜਾਂਦਾ ਹੈ। ਦਰਬਾਰ ਸਾਹਿਬ ਤੱਕ ਆਉਣ ਵਾਸਤੇ, ਉੱਥੋਂ ਤੱਕ ਅੱਪੜਨ ਵਾਸਤੇ ਦਰਵਾਜ਼ੇ ਚਾਰ ਹਨ, ਕਿਸੇ ਜਾਤ ਦਾ, ਕਿਸੇ ਪਾਤ ਦਾ, ਕਿਸੇ ਧਰਮ ਦਾ, ਕਿਸੇ ਦੇਸ਼ ਦਾ ਚੱਲ ਕੇ ਆਵੇ, ਪਰ ਜਿਹੜਾ ਸੱਚਖੰਡ ਤੱਕ ਜਿਹਨੇ ਅੱਪੜਨਾ ਉਹਦੇ ਵਾਸਤੇ ਰਸਤਾ ਇੱਕੋ ਹੀ ਹੈ, ਉਹ ਰਾਹ ਹੈ ਭਾਈ ਪ੍ਰੇਮ ਦਾ, ਉਹ ਰਸਤਾ ਹੈ ਪਿਆਰ ਦਾ। ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਹੈ ਪਿਆਰ ਦਾ ਰਾਹ ਪੰਥਾ, ਪ੍ਰੇਮ ਨਾ ਜਾਣੀ ਭੁੱਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕਹਿ ਪਾਉਂਦੇ ਨਰਕ ਅੰਧਾਰ। ਪਰ ਉਹ ਰਸਤਾ ਸਤਸੰਗਤ ਅੱਜ ਦੇ ਸਮੇਂ ਵਿੱਚ ਸਾਰੇ ਹੀ ਆਪਾਂ ਤਿਆਗਦੇ ਜਾਂਦੇ ਹਾਂ ਇੱਕ ਦੂਜੇ ਪ੍ਰਤੀ। ਗੁਰਸਿੱਖ ਨੇ 52 ਬਚਨ ਜਿਹੜੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਪਾਤਸ਼ਾਹ ਨੇ ਕੀਤੇ, 52 ਬਚਨਾਂ ਦੇ ਵਿੱਚ ਵੀ ਆਉਂਦਾ ਕਿ ਗੁਰਸਿੱਖ ਗੁਰਸਿੱਖ ਦੇ ਨਾਲ ਪਿਆਰ ਕਰੇ, ਗੁਰਸਿੱਖ ਦਾ ਗੁਰਸਿੱਖ ਦੇ ਨਾਲ ਪ੍ਰੇਮ ਹੋਵੇ। ਪਰ ਅੱਜ ਸਾਡੇ ਅੰਦਰੋਂ ਸਤਸੰਗਤ ਇੱਕ ਦੂਜੇ ਦੇ ਪ੍ਰਤੀ ਪਿਆਰ, ਇੱਕ ਦੂਜੇ ਦੇ ਪ੍ਰਤੀ ਸਤਿਕਾਰ ਦਿਨ ਪ੍ਰਤੀ ਦਿਨ ਜਿਹੜਾ ਹੈ ਇਹ ਘਟਦਾ ਜਾ ਰਿਹਾ ਹੈ। ਗੁਰੂ ਕਿਰਪਾ ਕਰੇ ਸਾਡੇ ਅੰਦਰ ਪ੍ਰੇਮ ਵਸੇ। ਜਿੱਥੇ ਸਤਸੰਗਤ ਪ੍ਰੇਮ ਵੱਸਦਾ, ਉੱਥੇ ਹੀ ਪਰਮਾਤਮਾ ਦਾ ਨਿਵਾਸ ਹੁੰਦਾ ਹੈ। ਏਕਤਾ ਹੋਵੇਗੀ ਤਾਂ ਪ੍ਰੇਮ ਹੋਵੇਗਾ, ਜੇ ਏਕਾ ਨਹੀਂ ਤਾਂ ਪ੍ਰੇਮ ਨਹੀਂ, ਜੇ ਪ੍ਰੇਮ ਨਹੀਂ ਤਾਂ ਸਤਸੰਗਤ ਪਰਮਾਤਮਾ ਨਹੀਂ। ਏਕਤਾ ਵਿੱਚੋਂ ਪ੍ਰੇਮ ਅਤੇ ਪ੍ਰੇਮ ਦੇ ਵਿੱਚੋਂ ਸਤਸੰਗਤ ਪਰਮਾਤਮਾ ਪੈਦਾ ਹੁੰਦਾ ਹੈ। ਤ੍ਰਿਪਤੀ ਸੰਤੋਖ ਮਨ ਦੇ ਵਿੱਚ ਆਉਂਦਾ ਹੈ। ਆਓ ਆਪਾਂ ਵਿਚਾਰ ਕਰ ਰਹੇ ਸੀ, ਜਿਹਨੂੰ ਯਾਦ ਕਰਨਾ ਹੈ ਉਹ ਭੁੱਲ ਗਿਆ, ਅਤੇ ਜਿਹਨੂੰ ਆ ਕੇ ਭੁਲਾਉਣਾ ਸੀ, ਅੰਦਰੋਂ ਜਿਨ ਕਾ ਮੋਹ ਟੁੱਟਾ, ਅੰਦਰੋਂ ਮੋਹ ਵਿਸਾਰ ਕੇ ਸੰਸਾਰ ਦੇ ਵਿੱਚ ਰਹਿਣਾ ਸੀ। ਆਪਾਂ ਸਾਰੇ ਗ੍ਰਹਿਸਥੀ ਹਾਂ, ਸੰਸਾਰ ਪਰਿਵਾਰ ਦੇ ਵਿੱਚ ਰਹਿਣ ਵਾਲੇ ਹਾਂ, ਅੰਦਰੋਂ ਮੋਹ ਤੋੜ ਕੇ ਰਹਿਣਾ ਸੀ, ਪਰ ਅੰਦਰੋਂ ਜਿਹੜੀਆਂ ਉਹ ਜੰਜੀਰਾਂ ਸਨ, ਸਤਸੰਗਤ ਉਹਨਾਂ ਨੂੰ ਪੱਕੇ ਕਰਕੇ ਬੰਨ੍ਹ ਲਿਆ ਹੈ। ਜਬ ਲੱਗ ਟੁੱਟੈ ਨਾਹੀ ਮਨ ਭਰਮਾ, ਤਬ ਲੱਗ ਮੁਕਤ ਨਾ ਕੋਈ। ਬਾਣੀ ਆਖਦੀ ਹੈ ਜਿੰਨਾ ਚਿਰ ਮਨ ਦੇ ਭਰਮ, ਅੰਦਰ ਦੀਆਂ ਜੰਜੀਰਾਂ ਜਿਹੜੀਆਂ ਨੇ, ਅੰਦਰ ਦੇ ਰੱਸੇ ਨਹੀਂ ਨਾ ਟੁੱਟਦੇ, ਉਹਨਾਂ ਚਿਰ ਕੋਈ ਵੀ ਮੁਕਤ ਨਹੀਂ ਹੈ, ਉਹਨਾਂ ਚਿਰ ਸਾਰੇ ਹੀ ਆਪਾਂ ਬੱਝੇ ਹੋਏ ਹਾਂ। ਜੇਤੇ ਕਰਮ ਕੀਏ ਮਾਇਆ ਲੱਗ, ਜੋ ਜੋ ਕਰਮ ਕੀਏ ਮਾਇਆ ਲੱਗ, तेह तेह आप बंधायो। कहिंदे अपने आप नूं बंधदे जा रहे हैं जो जो माया स्वार्थ पदार्थ दे प्रभाव दे अधीन हो के हक हलाल दी कमाई नूं छड के ते बेईमानी ते दूजे दा हक खोण वाले जिहड़े कहिंदे कर्म कीते माड़े कर्म कीते वो अपने आप नूं बंध लिया। जो जो कर्म किए लालच लग तह तह आप बंधायो। जो जो कर्म किए लालच लग लालच दे विच पै के जिहड़े जिहड़े कहिंदे कर्म कीते वो अपने आप नूं बंध लिया है। जब लग टूटे नाही मन भरमा तब लग मुक्त न कोई। कहो नानक दयाल स्वामी संत भगत जन सोई। जिहदे उत्ते वाहिगुरु दयालता करदा उहदे जन बनदे ने उहदे प्यारे बनदे हन। जिहदे उत्ते अकाल पुरख दयाल हुंदा। आपां धर्म दी गल कर रहे सी सद संगत बाणी आखदी है सभे गल्लां विसरन इको विसर ना जाए। कहिंदे सब कुछ भुले विसरे पर उस परमात्मा नूं कदे ना विसारी। धन गुरु अर्जन दे महाराज जीआं दे जीवन दे विच बड़ी सोहणी साखी आउंदी है ते जिस समय गुरु रामदास महाराज जीआं दे घर परिवार दे विचों लाहौर तो चल के सिहारी मल आया। कह लगा जी मेरे घर शादी है तुसी चलो। गुरु साहब आखन लगे जे असी गए तो संगत दा इकट्ठ बहुत हो जाना है। जिथे गुरु जाएगा गुरु दे नाल संगतां ने आ जाना है। संगत दा इकट्ठ बहुत हो जाएगा। असी अपने परिवार विचों अपने पुत्रां विचों किसे नूं भेज दिंदे आ ते सद संगत उस समय आख्या जांदा कि महाराज ने गुरु रामदास महाराज ने पुछया महादेव नूं पुछया। वो आखन लगा जी मैं तां फकर विरती दा आदमी हाँ मैं इन्हां व्याह शादियां तो की लैणा मैनू तां नाम रंग दे विच मस्त रहण दिओ। ते पिरथी चंद नूं पुछया ते सद संगत उहदे मन दे विच कपट दी भावना सारा प्रबंध संभालदा गुरु घर दा पर अंदर कपट है हिरदे कपट मुख ज्ञानी झूठे कहा बलोव सपानी। बाणी आखदी कहिंदे जे अंदर कपट है ते बाहरों धर्मी बने ओ वी गुरु घर विच प्रवान नहीं। संसार नूं तां धोखा दे सकदा बंदा दुनिया नूं धोखा दे सकदा सोहणे कपड़े पा के धर्मियां वाला भेस बना के ते दुनिया नूं धोखा दिता जा सकदा लोकां नूं मगर लाया जा सकदा। लोक लगदे ही दुनिया लगदी पखंड दे मगर है। अज पंजाब दी धरती ते बहुत पखंड फैलिया होया सच दे मगर सत संगत लगन वास्ते अमृत छक लो कहीए ते बड़े थोड़े संगत दा बड़ा भारा इकट्ठ दीवाना दे विच हो जांदा है। ते जदों अमृत छकन दी वारी आउंदी है ते उहनां दे विचों कोई सत संगत 100 कोई 90 ते कोई 125 इन्ने कु नगरां दे विचों फिर नित्तरदे हन अमृत छकन वास्ते सुणन वास्ते बहुत तैयार हन। मनन दी वारी आउंदी ते उदों पैर पिछां नूं कर लैंदे सुणन वास्ते बहुत तैयार ने। मनन वाले सत संगत थोड़े थोड़े हुंदे। सो उस वेले दुनिया नूं तां कहण तों भाव है कि पखंड दे मगर जी असी तां नाम लिया होया असी तां पंज शब्द लै आंदे वी हुण वाहिगुरू नालों वड्डा गुरु नानक साहिब महाराज ने नाम दिता वाहिगुरु गुरमंत्र है जप होमै खोई अमृत छकाउंदे पंज प्यारे नाम दिंदे ने। उस वेले गुरमंत्र दी बख्शिश करदे उह तां जपण वास्ते तैयार नहीं ते कन्नां विच फूका मरवाउण वास्ते तैयार है ते पता भी नहीं कि पंज शब्दां दी परिभाषा की है। इन्ना भी नहीं पता कि पंज शब्द आखदे किन्नू ने इन्हां दी परिभाषा की है भी नहीं पता। सो 16 तरीक तक दीवाना दा समय पंज शब्दां दा भी सत संगत आप संगत दे नाल विचार करांगे। सो दुनिया नूं धोखा दिता जा सकदा है पर गुरु नूं ਧੋਖਾ ਦੇਣਾ ਸਾਧ ਸੰਗਤ ਬਹੁਤ ਔਖਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਓਏ ਰੋਏ ਕਿਆ ਕੀਜੈ। ਹਰ ਕਰਤਾ ਸਭ ਕੁਛ ਜਾਣਦਾ ਸਿਰ ਰੋਗ ਹੱਥ ਦੀਜੈ। ਉਹ ਸਾਰਾ ਕੁਛ ਹੀ ਜਾਣਦਾ ਉਹ ਭਾਈ, ਪਿਆਰਿਆਂ ਨੂੰ ਵੀ ਜਾਣਦਾ ਜਿਹਦੇ ਮਨ ਦੇ ਵਿੱਚ ਪ੍ਰੇਮ ਹੈ ਉਹਨਾਂ ਨੂੰ ਵੀ ਜਾਣਦਾ, ਉਹ ਕਪਟੀਆਂ ਨੂੰ ਵੀ ਜਾਣਦਾ, ਉਹ ਹੰਸਾਂ ਨੂੰ ਵੀ ਜਾਣਦਾ, ਉਹ ਬਗਲਿਆਂ ਨੂੰ ਵੀ ਜਾਣਦਾ ਹੈ। ਹੰਸ ਸੇ ਹੰਸਾ ਬਗ ਸੇ ਬਗਲਾ ਬਗ ਸੇ ਬਗਾ ਹੰਸ ਸੇ ਹੰਸਾ ਬਗ ਸੇ ਬਗਾ ਘਟ ਘਟ ਕਰੇ ਵਿਚਾਰ ਵਿਚਾਰ ਜੀਓ ਤੂੰ ਸਭਣੀ ਥਾਈ ਜਿੱਥੇ ਹੋ ਜਾਈ ਸੱਚਾ ਸਿਰਜਣ ਹਾਰ ਜੀਓ। ਉਹ ਬਗਲਿਆਂ ਨੂੰ ਵੀ ਜਾਣਦਾ, ਉਹ ਹੰਸਾਂ ਨੂੰ ਵੀ ਜਾਣਦਾ। ਸਾਧ ਸੰਗਤ ਉਸ ਵੇਲੇ ਪਿਰਥੀ ਚੰਦ ਦੇ ਮਨ ਦੇ ਵਿੱਚ ਕਪਟ ਦੀ ਭਾਵਨਾ ਵੀ ਜੇ ਕਿਤੇ ਮੈਂ ਚਲਿਆ ਗਿਆ ਇੱਥੋਂ ਬਾਅਦ ਦੇ ਵਿੱਚ ਜਿਹੜੀ ਗੱਦੀ ਹੈ ਕਿਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਾ ਦੇ ਦੇਣ, ਇੱਥੋਂ ਦਾ ਧਨ ਪਦਾਰਥ ਭੇਟਾ ਮੈਂ ਸਾਂਭਦਾ, ਸੰਗਤਾਂ ਦਾ ਸੰਬੰਧ ਮੇਰੇ ਨਾਲ ਬਣਿਆ ਹੋਇਆ ਹੈ ਅਤੇ ਮੇਰੇ ਹੱਥੋਂ ਨਾ ਜਾਂਦੀ ਰਹੇ। ਅਤੇ ਉਹ ਆਖਣ ਲੱਗਾ, ਕਹਿਣ ਲੱਗਾ, ਮਹਾਰਾਜ ਜੇ ਮੈਂ ਚਲਿਆ ਗਿਆ ਤਾਂ ਗੁਰੂ ਘਰ ਦਾ ਪ੍ਰਬੰਧ ਕੌਣ ਸੰਭਾਲੇਗਾ, ਗੁਰੂ ਘਰ ਦਾ ਪ੍ਰਬੰਧ ਕੌਣ ਸੰਭਾਲੇਗਾ, ਅਤੇ ਇਸ ਕਰਕੇ ਤੁਸੀਂ ਅਰਜਨ ਦੇਵ ਨੂੰ ਭੇਜ ਦਿਓ। ਅਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਸੱਦਿਆ ਹੈ ਅਤੇ ਸਾਧ ਸੰਗਤ ਜੇ ਗੁਰੂ ਦੀ ਪਦਵੀ ਨਹੀਂ ਮਿਲੀ ਹੈ, ਪੁੱਛਿਆ ਕਿ ਅਰਜਨ ਦੇਵ ਤੇਰੇ ਤਾਏ ਦੇ ਘਰ ਸ਼ਾਦੀ ਹੈ, ਤੂੰ ਜਾਣ ਵਾਸਤੇ ਤਿਆਰ ਹੈ? ਅਤੇ ਸਾਧ ਸੰਗਤ ਸਤ ਕਰਕੇ ਮਹਾਰਾਜ ਦਾ ਵਚਨ ਮੰਨ ਲਿਆ। ਕਹਿਣ ਲੱਗਾ, ਮਹਾਰਾਜ ਜਿੱਥੇ ਭੇਜੋ ਜਿੱਥੇ ਭੇਜੋ ਜਿੱਥੇ ਘੱਲੋ ਮੈਂ ਉੱਥੇ ਹੀ ਜਾਣ ਵਾਸਤੇ ਤਿਆਰ ਹਾਂ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜੈ ਜੈ ਰਾਖੇ ਆਪ ਤੈਂ ਜਾਹੇ ਖੜੋਵਣਾ। ਜਿੱਥੇ ਜਿੱਥੇ ਭੇਜੋਂਗੇ ਜਿੱਥੇ ਘੱਲੋਂਗੇ ਮੈਂ ਜਾਣ ਵਾਸਤੇ ਤਿਆਰ ਹਾਂ। ਸ਼ਬਦ ਆਉਂਦੇ ਆ ਨਾ ਬਾਣੀ ਵਿੱਚ, ਜਿਉਂ ਬੁਲਾਵਹੇ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਜਿਵੇਂ ਤੂੰ ਬੁਲਾਵੇਂ ਓਵੇਂ ਬੋਲਾਂ, ਜਿੱਥੇ ਭੇਜੇ ਜਾਵਾਂ ਦਾਤਿਆ। ਜਿਵੇਂ ਤੂੰ ਬੁਲਾਵੇਂ ਓਵੇਂ ਬੋਲਾਂ, ਜਿੱਥੇ ਭੇਜੇ ਜਾਵਾਂ ਦਾਤਿਆ। ਜਿਵੇਂ ਤੂੰ ਬੁਲਾਵੇਂ ਓਵੇਂ ਬੋਲਾਂ, ਜਿੱਥੇ ਭੇਜੇ ਜਾਵਾਂ ਦਾਤਿਆ। ਜਿਵੇਂ ਤੂੰ ਬੁਲਾਵੇਂ ਓਵੇਂ ਬੋਲਾਂ, ਜਿੱਥੇ ਭੇਜੇ ਜਾਵਾਂ ਦਾਤਿਆ। ਸਾਧ ਸੰਗ ਨਾਨਕ ਜਸ ਗਾਇਓ ਪ੍ਰਭ ਕੀ ਅਤ ਪਿਆਰੀ। ਇਸ ਤਰ੍ਹਾਂ ਗੁਰੂ ਕਾ ਬਚਨ ਸਤ ਕਰਕੇ ਮੰਨ ਲਿਆ ਹੈ। ਸੇਵਕ ਹੀ ਉਹ ਹੁੰਦਾ ਹੈ ਜੋ ਗੁਰੂ ਕੇ ਬਚਨ ਨੂੰ ਸਤ ਕਰਕੇ ਮੰਨੇ। ਸਿੱਖ ਵੀ ਉਹ ਹੁੰਦਾ ਜਿਹੜਾ ਗੁਰੂ ਕੇ ਹੁਕਮ ਨੂੰ ਸਤ ਕਰਕੇ ਮੰਨਦਾ ਹੈ। ਸਤ ਸੰਗਤ ਬਾਣੀ ਆਖਦੀ ਹੈ, ਸਾ ਸਿੱਖ ਸਾਖਾ ਬੰਧ ਪਹਿ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੈ। ਅਤੇ ਅੱਜ ਸਾਨੂੰ ਗੁਰੂ ਘਰ ਦੀ ਮਰਿਆਦਾ ਚੰਗੀ ਨਹੀਂ ਲੱਗਦੀ, ਪੁਰਾਤਨ ਰਵਾਇਤਾਂ ਚੰਗੀਆਂ ਨਹੀਂ ਲੱਗਦੀਆਂ। ਆਪਣੇ ਹਿਸਾਬ ਦੇ ਨਾਲ ਸਾਰਾ ਕੁਝ ਢਾਲਣਾ ਚਾਹੁੰਦੇ ਹਾਂ, ਇਤਿਹਾਸ ਨੂੰ ਆਪਣੇ ਹਿਸਾਬ ਨਾਲ, ਸਿਧਾਂਤ ਨੂੰ ਆਪਣੇ ਹਿਸਾਬ ਨਾਲ। ਕਿਉਂਕਿ ਆਪਾਂ ਆਖਦੇ ਅੱਜ ਮੈਂ ਪੜ੍ਹ ਗਿਆ ਹਾਂ, ਅੱਜ ਮੇਰੇ ਕੋਲ ਪੜ੍ਹਾਈ ਬਹੁਤ ਹੈ, ਅੱਜ ਮੇਰੇ ਕੋਲ ਵਿੱਦਿਆ ਬਹੁਤ ਹੈ। ਪਰ ਸਤ ਸੰਗਤ ਜਿਨ੍ਹਾਂ ਨੇ ਉਸ ਧੁਰ ਦੇ ਨਾਲ ਬਿਰਤੀਆਂ ਜੋੜੀਆਂ ਸਨ, ਉਹਨਾਂ ਨੇ ਕਿਸੇ ਯੂਨੀਵਰਸਿਟੀਆਂ ਵਿੱਚ ਦਾਖਲੇ ਨਹੀਂ ਸਨ ਲਏ। ਭਗਤ ਕਬੀਰ ਜੀ ਆਖਦੇ ਹੈ, ਕਹਿੰਦੇ ਵਿੱਦਿਆ ਨਾ ਪੜ੍ਹੂੰ ਬਾਦ ਨਾ ਜਾਣੂ, ਹਰ ਗੁਣ ਕਥਤ ਸੁਣਤ ਬੋਰਾਨੂੰ। ਗੁਰਬਾਣੀ ਕੋਈ ਵਿੱਦਿਆ ਦੇ ਵਿਰੁੱਧ ਨਹੀਂ ਹੈ, ਸਤਿਗੁਰੂ ਵਿੱਦਿਆ ਦੇ ਵਿਰੁੱਧ ਨਹੀਂ। ਗੁਰੂ ਅੰਗਦ ਦੇਵ ਮਹਾਰਾਜ ਤਾਂ ਆਪ ਬੱਚਿਆਂ ਨੂੰ ਕੋਲ ਬਿਠਾਲ ਕੇ ਅਤੇ ਉਹਨਾਂ ਨੂੰ ਗੁਰਮੁਖੀ ਸਿਖਾ ਲਿਆ ਕਰਦੇ। ਆ ਗੁਰਮੁਖੀ ਦੇ ਬਚਨ ਉਹਨਾਂ ਨੂੰ ਸਤਿ ਸੰਗਤ ਗੁਰੂ ਸਾਹਿਬਾਂ ਨੇ ਆਖਦੇ ਹੈ, ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ 35 ਜਿਹੜੀ ਹੈ ਲਿਖੀ, ਗੁਰਮੁਖੀ ਸਿਖਾ ਲਿਆ ਕਰਦੇ ਕੋਲ ਬਿਠਾਲ ਕੇ। ਅਤੇ ਇੰਨੇ ਇਸ ਤਰੀਕੇ ਦੇ ਨਾਲ ਸਤ ਸੰਗਤ ਸਿਖਾਇਆ ਕਰਦੇ ਅਤੇ ਆਲਾ ਦੁਆਲਾ ਮਹਾਰਾਜ ਨਾ ਸਾਰਾ ਹੀ ਭੁੱਲ ਜਾਂਦਾ। ਹਮਾਊ ਬਾਦਸ਼ਾਹ ਆ ਕੇ ਖਲੋ ਗਿਆ ਸੀ ਕੋਲ, ਜੰਗ ਤੋਂ ਭੱਜਿਆ ਹੋਇਆ, ਕਿ ਮੈਂ ਗੁਰੂ ਤੋਂ ਬਖਸ਼ਿਸ਼ ਲੈ ਲਵਾਂ, ਆਸ਼ੀਰਵਾਦ ਲੈ ਲਵਾਂ। ਸਤਿਗੁਰਾਂ ਨੇ ਪਰਤ ਕੇ ਨਹੀਂ ਸੀ ਵੇਖਿਆ, ਉਹਨੇ ਤਲਵਾਰ ਕੱਢ ਲਈ। ਕਹਿਣ ਲੱਗਾ, ਮੈਂ ਰਾਜਾ ਆ ਕੇ ਖਲੋਤਾਂ ਅਤੇ ਮੇਰੇ ਵੱਲ ਵੇਖਣ ਵਾਸਤੇ ਵੀ ਤਿਆਰ ਨਹੀਂ। ਅਤੇ ਜਦੋਂ ਉਹਨੇ ਤਲਵਾਰ ਕੱਢੀ ਤਾਂ ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਫਿਰ ਪਰਤ ਕੇ ਬਚਨ ਕੀਤਾ। ਉਹ ਕਹਿਣ ਲੱਗੇ, ਜਿੱਥੇ ਤਲਵਾਰ ਚਲਾਉਣੀ ਸੀ ਉੱਥੋਂ ਤਾਂ ਭੱਜ ਆਇਆ, ਜਿੱਥੇ ਚਲਾਉਣ ਦਾ ਵੇਲਾ ਸੀ ਉੱਥੇ ਤਾਂ ਤੇਰੇ ਤੋਂ ਤਲਵਾਰਾਂ ਚੱਲੀਆਂ, ਨਾ ਭੱਜ ਆਇਆ ਆਸ਼ੀਰਵਾਦ ਲੈਣ ਵਾਸਤੇ, ਅਤੇ ਇੱਥੇ ਫਕੀਰਾਂ ਦੇ ਉੱਤੇ ਤਲਵਾਰਾਂ ਕੱਢ ਕੇ ਖਲੋ ਗਿਆ। ਇਤਿਹਾਸ ਤੋਂ ਤੁਸੀਂ ਵਾਕਫ ਆਓ, ਤੁਹਾਡਾ ਜ਼ਿਆਦਾ ਸਮਾਂ ਨਾ ਲਈਏ। ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਸਤ ਸੰਗਤ ਸਤਿਗੁਰੂ ਵਿੱਦਿਆ ਦੇ ਵਿਰੁੱਧ ਨਹੀਂ, ਪਰ ਮਹਾਰਾਜ ਆਖਦੇ ਹੈ ਕਿਤੇ ਵਿੱਦਿਆ ਅਤੇ ਅਹੁਦੇ ਪਾ ਕੇ ਅਤੇ ਆਪਣੇ ਹਿਸਾਬ ਦੇ ਨਾਲ ਸਿਧਾਂਤਾਂ ਨੂੰ ਅਤੇ ਗੁਰ ਇਤਿਹਾਸ ਨੂੰ ਆਪਣੇ ਹਿਸਾਬ ਦੇ ਨਾਲ ਢਾਲਣ ਦਾ ਯਤਨ ਨਾ ਕਰ, ਗੁਰੂ ਦੇ ਹਿਸਾਬ ਦੇ ਨਾਲ ਜੋ ਸਤਿਗੁਰੂ ਦੇ ਘਰ ਦੀ ਮਰਿਆਦਾ ਹੈ ਉਹਦੇ ਅਨੁਸਾਰ ਹੀ ਚੱਲਣ ਦਾ ਯਤਨ ਕਰੀਏ। ਗੁਰੂ ਨਾਲੋਂ ਸਤ ਸੰਗਤ ਵੱਡਾ ਕੋਈ ਵੀ ਨਹੀਂ। ਜੋ ਗੁਰੂ ਘਰ ਦੀ ਮਰਿਆਦਾ ਤੁਰੀ ਆਉਂਦੀ ਹੈ ਉਸ ਤਰੀਕੇ ਦੇ ਨਾਲ ਹੀ ਸਾਰੇ ਜਾਣੇ ਚੱਲਣ ਦਾ ਯਤਨ ਕਰੀਏ। ਕੋਈ ਅੰਗਰੇਜ਼ੀ ਵਿੱਚ ਬੋਲ ਕੇ ਪ੍ਰਚਾਰ ਕਰਦਾ ਸ਼ਲਾਘਾਯੋਗ ਉੱਦਮ ਹੈ, ਚੰਗਾ ਪੜ੍ਹ ਕੇ ਪ੍ਰਚਾਰ ਕਰਦਾ ਬਹੁਤ ਸੋਹਣਾ ਉੱਦਮ ਉਪਰਾਲਾ ਹੈ, ਪਰ ਜੇ ਕੋਈ ਵਾਦ ਵਿਵਾਦ ਪੈਦਾ ਕਰਦਾ ਹੈ ਇਹ ਸਤ ਸੰਗਤ ਜਿਹੜਾ ਇਹ ਮਾੜਾ ਹੈ। ਕਿਉਂਕਿ ਪੰਥ ਦਾ ਪ੍ਰਚਾਰ ਤਾਂ ਹੀ ਹੋਵੇਗਾ ਜੇ ਆਪਣੇ ਸਾਰਿਆਂ ਵਿੱਚ ਪਿਆਰ ਹੋਵੇਗਾ, ਸਾਰਿਆਂ ਵਿੱਚ ਏਕਤਾ ਹੋਵੇਗੀ। ਮਹਾਰਾਜ ਨੇ ਆਖਿਆ, ਪੰਥ ਵਸੇ ਮੈਂ ਉੱਜੜਾਂ, ਢਾਡੀ ਸੋਹਣ ਸਿੰਘ ਜੀ ਸੀਤਲ ਲਿਖਦੇ ਹੈ। ਸਤਿਗੁਰਾਂ ਨੇ ਬਚਨ ਕੀਤੇ, ਪੰਥ ਵਸੇ ਮੈਂ ਉੱਜੜਾਂ, ਮਨ ਚਾਓ ਘਨੇਰਾ। ਉਹ ਕਹਿੰਦੇ ਪੰਥ ਵਸਦਾ ਰਹੇ ਅਤੇ ਮੈਂ ਭਾਵੇਂ ਉੱਜੜ ਜਾਵਾਂ, ਅਤੇ ਆਹ ਜਿਹੜੇ ਸਤ ਸੰਗਤ ਵਿਵਾਦ ਹਨ ਇਹ ਵਸਾਉਣ ਵਾਲੇ ਨਹੀਂ, ਇਹ ਤਾਂ ਉਜਾੜਨ ਵਾਲੇ ਨੇ। ਜ਼ਬਾਨ ਦੇ ਨਾਲ ਆਪਾਂ ਉਜਾੜ ਰਹੇ ਹਾਂ, ਜ਼ਬਾਨ ਨਾਲ ਬੋਲ ਕੇ ਰਹੋ ਵਿਚਾਰ। ਸੇਵਕ ਉਹੀ ਹੁੰਦਾ ਸਾ ਸਿੱਖ ਸਾਖਾ ਬੰਧ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਅਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਪੁੱਛਿਆ, ਪੁੱਤਰ ਤੂੰ ਜਾਣ ਵਾਸਤੇ ਤਿਆਰ ਹੈ? ਕਹਿਣ ਲੱਗੇ, ਜਿੱਥੇ ਭੇਜੋਗੇ ਮੈਂ ਜਾਣ ਵਾਸਤੇ ਤਿਆਰ ਹਾਂ। ਸਤਿਗੁਰੂ ਨੇ ਪਰਖ ਵੀ ਕਰ ਲਈ ਕਿ ਜਿਹੜੇ ਅੱਜ ਵਿਆਹ ਸ਼ਾਦੀ ਵਿੱਚ ਜਾਣ ਵਾਸਤੇ ਤਿਆਰ ਨਹੀਂ, ਕੱਲ੍ਹ ਨੂੰ ਸਮਾਂ ਆਉਣਾ ਹੈ ਤੱਤੀ ਤਵੀ 'ਤੇ ਜਾਣ ਵਾਸਤੇ, ਸੰਗਤ ਵਾਸਤੇ, ਗੁਰਬਾਣੀ ਵਾਸਤੇ, ਤੱਤੀ ਤਵੀ 'ਤੇ ਬੈਠਣ ਵਾਸਤੇ ਲਾਹੌਰ ਜਾਣਾ ਪੈਣਾ। ਜਿਹੜੇ ਅੱਜ ਵਿਆਹ ਵਿੱਚ ਜਾਣ ਵਾਸਤੇ ਤਿਆਰ ਨਹੀਂ ਅਤੇ ਉਹ ਤੱਤੀ ਤਵੀ 'ਤੇ ਬੈਠਣ ਵਾਸਤੇ ਕਿਵੇਂ ਜਾਣਗੇ। ਵਿਆਹ ਵਿੱਚ ਤਾਂ ਖੁਸ਼ੀ ਦਾ ਮਾਹੌਲ ਹੈ, ਤਰ੍ਹਾਂ ਤਰ੍ਹਾਂ ਦੀਆਂ ਮਿਠਿਆਈਆਂ, ਰਿਸ਼ਤੇਦਾਰ, ਸਾਕ ਸੰਬੰਧੀ ਮਿਲਣਗੇ। ਅਤੇ ਹੁਣ ਤੱਤੀ ਤਵੀ ਦਾ ਅਤੇ ਸਾਧ ਸੰਗਤ ਆਪਾਂ ਸਾਰਿਆਂ ਨੂੰ ਪਤਾ ਕਿੱਡਾ ਸੇਕ ਹੈ, ਸਾਰਾ ਕੁਝ ਹੀ ਤੱਤਾ ਹੈ। ਜ਼ਾਲਮਾਂ ਦੇ ਹਿਰਦੇ ਤੱਤੇ ਸਨ, ਸਾਰਿਆਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਠੰਡੇ ਤੱਤੀ ਤਵੀ 'ਤੇ ਬਹਿ ਕੇ ਵੀ ਆਖ ਰਹੇ ਨੇ ਉਹ ਹੀ ਆਨੰਦ ਜਿਹੜਾ ਕਿਤੇ ਅੰਮ੍ਰਿਤਸਰ ਸੰਗਤ ਦੇ ਵਿੱਚ ਬਹਿ ਕੇ ਮਿਲਿਆ ਕਰਦਾ ਸੀ। ਅੱਜ ਦੀ ਦੁਨੀਆ ਇੰਨੇ ਸੁੱਖ ਸਾਧਨ ਪ੍ਰਾਪਤ ਕਰਕੇ ਵੀ ਉਸ ਅਵਸਥਾ ਤੱਕ ਨਹੀਂ ਅੱਪੜ ਸਕੀ। ਵੱਡੇ ਵੱਡੇ ਸਿੱਧ ਯੋਗੀ ਪਹਾੜਾਂ ਦੀਆਂ ਕੰਧਰਾਂ ਵਿੱਚ ਬਹਿ ਕੇ ਵੀ ਉਸ ਅਵਸਥਾ ਤੱਕ ਨਹੀਂ ਅੱਪੜ ਸਕੇ ਜਿਸ ਅਵਸਥਾ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੱਤੀ ਤਵੀ 'ਤੇ ਬਹਿ ਕੇ ਅੱਪੜ ਗਏ। ਕਈ ਆਖਦੇ ਹੈ ਕਿ ਸਤਿਗੁਰੂ ਵਿੱਚ ਕੋਈ ਤਾਕਤ ਨਹੀਂ ਹੋਣੀ ਵੀ ਤਵੀ ਠੰਡੀ ਨਹੀਂ ਕੀਤੀ। ਉਹ ਗੁਰੂ ਤਾਂ ਤਵੀ ਠੰਡੀ ਕਰ ਲੈਂਦਾ, ਅਤੇ ਸਿੱਖਾਂ ਜਦੋਂ ਸਾਡੇ 'ਤੇ ਸਮਾਂ ਬਣਨਾ ਸੀ ਉਦੋਂ ਫਿਰ ਸਿੱਖ ਦੇ ਮਨ ਵਿੱਚ ਆ ਜਾਣਾ ਸੀ ਕਿ ਮਹਾਰਾਜ ਨੇ ਤਾਂ ਤਵੀ ਠੰਡੀ ਕਰ ਲਈ ਅਤੇ ਹੁਣ ਸਾਨੂੰ ਉਬਲਦੀਆਂ ਦੇਗਾਂ ਵਿੱਚ ਉਬਲਣਾ ਪੈ ਰਿਹਾ, ਹੁਣ ਅਸੀਂ ਕੀ ਕਰੀਏ। ਹੁਣ ਸਾਡੇ ਤੋਂ ਦੇਗ ਨਹੀਂ ਠੰਡੀ ਹੋਣੀ, ਗੁਰੂ ਸਾਹਿਬਾਂ ਨੇ ਤਾਂ ਤਵੀ ਠੰਡੀ ਕਰ ਲਈ, ਗੁਰੂ ਸਾਹਿਬਾਂ ਨੇ ਤਾਂ ਸਦ ਸੰਗਤ ਤਵੀ ਠੰਡੀ ਕਰ ਲੈਣੀ ਸੀ। ਤਪਦੇ ਕੜਾਹੇ ਠਾਰਨ ਵਾਲੇ, ਤਪਦਿਆਂ ਹਿਰਦਿਆਂ ਨੂੰ ਠਾਰਨ ਵਾਲੇ ਸਤਿਗੁਰਾਂ ਨੇ ਤਾਂ ਤਵੀਆਂ ਠੰਡੀਆਂ ਕਰ ਲੈਣੀਆਂ ਸਨ, ਕੋਈ ਵੱਡੀ ਗੱਲ ਨਹੀਂ। ਪਰ ਮਹਾਰਾਜ ਸਾਡੇ ਵਾਸਤੇ ਇਹ ਪੂਰਨੇ ਪਾ ਰਹੇ ਆ ਕਿ ਗੁਰਸਿੱਖਾਂ ਕੱਲ੍ਹ ਨੂੰ ਇਹੋ ਜਿਹੇ ਸਮੇਂ ਤੇਰੇ 'ਤੇ ਆਉਣੇ ਆ, ਤੱਤੀ ਤਵੀ 'ਤੇ ਬੈਠ ਕੇ ਕਿਸੇ ਭੌਰੇ ਕਰਨੀ ਦੱਸੀ ਹੈ ਸਿਦਕ ਨਾਲ ਜੰਗ ਸਾਨੂੰ, ਕਿਸੇ ਆਸ਼ਕ ਨੇ ਚਾਂਦਨੀ ਚੌਂਕ ਅੰਦਰ ਮਰ ਕੇ ਦੱਸਿਆ ਜਿਉਣ ਦਾ ਢੰਗ ਤੈਨੂੰ, ਮਸਤੀ ਲੱਥੀ ਨਾ ਤੇਰੀ ਪਰਵਾਨਿਆ ਹੋਏ। ਦਿੱਤਾ ਸਮੇਂ ਨੇ ਸੂਲੀ 'ਤੇ ਟੰਗ ਤੈਨੂੰ, ਜਿਉਂ ਜਿਉਂ ਸੜੇ ਤੂੰ ਭੱਠੀਆਂ ਵਿੱਚ ਪੈ ਪੈ ਤਿਉਂ ਤਿਉਂ ਚੜ੍ਹੇ ਪਰਵਾਨਿਆਂ ਰੰਗ ਤੈਨੂੰ। ਤੈਨੂੰ ਦੁੱਖਾਂ ਦੇ ਨਾਗਾਂ ਦਾ ਖੌਫ ਕੀ ਹੈ, ਤੇਰੇ ਕੋਲ ਹੈ ਸੁਖਮਣੀ ਮਣੀ ਸਿੰਘਾ, ਸ਼ਾਂਤ ਰੱਖਦੀ ਜਿਹੜੀ ਅੰਗਿਆਰਿਆਂ 'ਤੇ, ਤੇਰੇ ਕੋਲ ਹੈ ਉਹ ਨਾਮ ਦੀ ਕਣੀ ਸਿੰਘਾ। ਸੋ ਇਸ ਤਰ੍ਹਾਂ ਨਾਲ ਮਹਾਰਾਜ ਨੇ ਸਾਨੂੰ ਇੱਕ ਢੰਗ ਦੱਸਿਆ ਕਿ ਕੱਲ੍ਹ ਨੂੰ ਗੁਰਸਿੱਖਾਂ ਤੇਰੇ 'ਤੇ ਸਮਾਂ ਆਉਣਾ, ਆਏ ਗੁਰਸਿੱਖਾਂ 'ਤੇ ਸਮੇਂ ਆਏ ਉਬਲਦੀਆਂ ਦੇਗਾਂ ਦੇ ਵਿੱਚ। ਅਤੇ ਭਾਈ ਦਿਆਲਾ ਜੀ ਜਦੋਂ ਉਬਲਣ ਲੱਗੇ ਤਾਂ ਆਖਿਆ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਦਿਆਲਿਆ ਸੇਕ ਤਾਂ ਨਹੀਂ ਲੱਗਦਾ? ਕਹਿਣ ਲੱਗਾ, ਮਹਾਰਾਜ ਮੈਂ ਤਾਂ ਤੁਹਾਡਾ ਸਿੱਖ ਹਾਂ, ਪੰਜਵੇਂ ਜਾਮੇ ਦੇ ਵਿੱਚ ਤੱਤੀ ਤਵੀ 'ਤੇ ਬੈਠੇ ਸੀ ਤੁਸੀਂ, ਉਬਲਦੀਆਂ ਦੇਗਾਂ ਦੇ ਵਿੱਚ ਉਬਲੇ ਸੀ ਤੁਸੀਂ, ਜੇ ਤੁਹਾਨੂੰ ਕਿਸੇ ਪ੍ਰਕਾਰ ਦਾ ਸੇਕ ਨਹੀਂ ਲੱਗਿਆ ਤਾਂ ਪਾਤਸ਼ਾਹ ਮੈਂ ਤਾਂ ਤੁਹਾਡਾ ਸਿੱਖ ਹਾਂ, ਭਲਾ ਮੈਨੂੰ ਕਿੱਥੋਂ ਸੇਕ ਲੱਗਣਾ ਹੈ। ਠੰਡ ਭਾਈ ਕਰਤਾਰੇ, ਪਾਤਸ਼ਾਹ ਤੁਸੀਂ ਠੰਡ ਵਰਤਾਉਣ ਵਾਲੇ ਹੋ, ਇਹ ਦੁੱਖਾਂ 'ਚੋਂ ਤੁਸੀਂ ਵੀ ਕੱਢਣ ਵਾਲੇ ਹੋ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੋ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਇਸ ਤਰੀਕੇ ਨਾਲ ਗੁਰੂ ਸਾਹਿਬਾਂ ਨੇ ਸਾਧ ਸੰਗਤ ਸਾਡੇ ਵਾਸਤੇ ਇੱਕ ਰਾਹ ਤਿਆਰ ਕਰ ਦਿੱਤਾ, ਸ਼ਹਾਦਤ ਦਾ ਰਸਤਾ। ਸੋ ਆਓ ਆਪਣੀ ਵਿਚਾਰ 'ਤੇ ਮਹਾਰਾਜ ਨੇ ਪਰਖ ਲਿਆ। ਉਹ ਜਿਹੜਾ ਅੱਜ ਵਿਆਹ ਵਿੱਚ ਜਾਣ ਵਾਸਤੇ, ਖੁਸ਼ੀ ਦੇ ਮਾਹੌਲ ਵਿੱਚ ਜਾਣ ਵਾਸਤੇ ਤਿਆਰ ਨਹੀਂ, ਕਹਿੰਦੇ ਨੇ ਤਿੰਨ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਗਏ, ਇੱਕ ਵਾਰੀ ਵਿਆਹ ਵਿੱਚ ਸ਼ਾਮਿਲ ਹੋਣ ਵਾਸਤੇ ਪਿਆਰੇ, ਉਹ ਦੂਜੀ ਵਾਰੀ ਗਏ ਅਤੇ ਕਾਲ ਪਿਆ ਹੋਇਆ ਸੀ ਲਾਹੌਰ ਵਿੱਚ। ਅਤੇ ਉਸ ਵੇਲੇ ਜਾ ਕੇ ਮਹਾਰਾਜ ਨੇ ਥਾਂ ਥਾਂ 'ਤੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਥਾਂ ਥਾਂ 'ਤੇ ਲੰਗਰ ਲਾਏ, ਅਤੇ ਜਿਹੜੇ ਦੁਖੀ ਰੋਗੀ ਸਨ ਉਹਨਾਂ ਦੇ ਇਲਾਜ ਵਾਸਤੇ ਦਵਾਈਆਂ ਸੰਗਤਾਂ ਨੂੰ ਕਹਿ ਕੇ ਦਵਾਈਆਂ ਦਾ ਬੰਦੋਬਸਤ ਕੀਤਾ, ਜਿਹੜੇ ਚਲਾਣਾ ਕਰ ਚੁੱਕੇ ਸਨ ਉਹਨਾਂ ਦੇ ਸੰਸਕਾਰ ਦਾ ਪ੍ਰਬੰਧ ਕੀਤਾ। ਦੂਜੀ ਵਾਰ ਉਦੋਂ ਗਏ ਅਤੇ ਤੀਜੀ ਵਾਰ ਉਦੋਂ ਗਏ ਜਦੋਂ ਮਹਾਰਾਜ ਤੱਤੀ ਤਵੀ 'ਤੇ ਜਾ ਕੇ ਬੈਠੇ 1606 ਦੇ ਵਿੱਚ, ਮਈ ਦਾ ਮਹੀਨਾ। ਤੀਸਰੀ ਵਾਰ ਸਤ ਸੰਗਤ ਉਦੋਂ ਗਏ, 300 ਸਾਲਾ ਸੰਗਤਾਂ ਮਨਾ ਚੁੱਕੀਆਂ ਹਨ, ਆਪਾਂ ਸਾਰੀਆਂ ਸੰਗਤਾਂ ਨੇ ਮਨਾਇਆ ਹੈ। ਸਤਿਗੁਰੂ ਨੇ ਪਰਖ ਲਿਆ ਹੈ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਖ ਲਿਆ, ਜਿਹੜਾ ਅੱਜ ਵਿਆਹ ਵਿੱਚ ਜਾਣ ਵਾਸਤੇ ਤਿਆਰ ਨਹੀਂ ਅਤੇ ਕੱਲ੍ਹ ਨੂੰ ਤਪਦੀ ਤਵੀ 'ਤੇ ਬਹਿਣ ਵਾਸਤੇ ਜਾਣਾ ਪੈਣਾ ਲਾਹੌਰ, ਅਤੇ ਕੱਲ੍ਹ ਨੂੰ ਕਿਵੇਂ ਤਿਆਰ ਹੋਵੇਗਾ? ਅਤੇ ਜਦੋਂ ਜਾਣ ਲੱਗੇ ਹੈ ਨਾ, ਫਿਰ ਵਿਆਹ 'ਤੇ ਜਾਣ ਲੱਗੇ ਹੈ, ਉਸ ਵੇਲੇ ਗੁਰੂ ਸਾਹਿਬਾਂ ਦੀ ਮਾਤਾ ਭਾਣੀ ਦੀ ਮੂਰਤ, ਬੀਬੀ ਭਾਨੀ ਜੀ, ਅਤੇ ਉਹਨਾਂ ਨੇ ਸਾਧ ਸੰਗਤ ਕੋਲ ਬੁਲਾ ਕੇ ਬਚਨ ਆਖਿਆ। ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਉਚਾਰਿਆ ਉਹ ਬਚਨ। ਕੀ ਉਹਨਾਂ ਨੇ ਆਖਿਆ? ਪੁੱਤਾ, ਮਾਤਾ ਕੀ ਅਸੀਸ ਨਿਮਖ ਨਾ ਵਿਸਰੋ, ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਕਹਿੰਦੇ ਚੱਲਿਆ ਹੈ ਵਿਆਹ 'ਤੇ, ਖੁਸ਼ੀਆਂ ਖੇੜਿਆਂ ਆਨੰਦ ਵਿੱਚ ਆ ਕੇ ਕਈ ਵਾਰੀ ਇਨਸਾਨ ਭੁੱਲ ਜਾਂਦਾ ਹੈ, ਵਿਸਾਰ ਦਿੰਦਾ ਹੈ ਉਸ ਪਰਿਪੂਰਨ ਪਰਮਾਤਮਾ ਨੂੰ। ਇਸ ਖੁਸ਼ੀਆਂ ਖੇੜਿਆਂ ਦੇ ਮਾਹੌਲ ਦੇ ਵਿੱਚ ਜਾ ਕੇ ਆ ਸਾਡੀ ਅਸੀਸ ਲੈ ਕੇ ਜਾਈ। ਆਪਾਂ ਪੁੱਤਰਾਂ ਨੂੰ ਘਰੋਂ ਤੋਰਦੇ ਹਾਂ, ਸਕੂਲੇ ਜਾਣ ਲੱਗਦਾ ਕਹਿੰਦੇ ਹਾਂ ਚੰਗਾ ਪੜ੍ਹ ਕੇ ਆਈ, ਖੇਡਾਂ 'ਤੇ ਜਾਂਦਾ ਆਖਦੇ ਹਾਂ ਚੰਗੀ ਤਰ੍ਹਾਂ ਆਪਣੀ ਗੇਮ ਜਿਹੜੀ ਹੈ, ਖੇਡ ਜਿਹੜੀ ਹੈ ਚੰਗੀ ਤਰ੍ਹਾਂ ਖੇਡ ਕੇ ਆਈ। ਕੋਈ ਪੰਜਾਬ ਦੇ ਵਿੱਚੋਂ ਧੀ ਪੁੱਤਰ ਆਉਂਦਾ, ਉਹਨੂੰ ਆਖਦੇ ਹਾਂ ਕਿ ਚੱਲਿਆ ਕਨੇਡਾ, ਚੰਗੀ ਕਮਾਈ ਕਰਕੇ ਲਿਆਈ, ਚੰਗੇ ਡਾਲਰ ਉੱਧਰੋਂ ਭੇਜੀ। ਅਤੇ ਇਸੇ ਤਰ੍ਹਾਂ ਸਾਧ ਸੰਗਤ, ਕੋਈ ਪ੍ਰਚਾਰਕ ਆਉਂਦਾ ਅਤੇ ਉਹਨੂੰ ਵੀ ਸੰਗਤਾਂ ਆਉਂਦੀਆਂ ਹਨ ਵਿਦਾ ਕਰਨ ਵਾਸਤੇ, ਅਤੇ ਉਹ ਵੀ ਆਖਦੀਆਂ ਨੇ ਉਹਦੇ ਵਾਸਤੇ, ਅਰਦਾਸ ਕਰਦੀਆਂ ਨੇ ਚੰਗਾ ਪ੍ਰਚਾਰ ਕਰਕੇ ਆਇਓ। ਅਤੇ ਸਾਧ ਸੰਗਤ, ਇੱਥੇ ਬੀਬੀ ਭਾਨੀ ਜੀ ਅਸੀਸ ਦੇ ਰਹੇ ਹੈ ਕਿ ਪੁੱਤਾ, ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ। ਨਿਮਖ ਸਭ ਤੋਂ ਛੋਟਾ, ਅੱਜ ਤਾਂ ਆਪਾਂ ਸੈਕਿੰਟ ਨੂੰ ਸਭ ਤੋਂ ਛੋਟਾ ਗਿਣਦੇ ਹਾਂ, ਉਦੋਂ ਨਿਮਖ ਨੂੰ ਸਭ ਤੋਂ ਛੋਟਾ ਗਿਣਿਆ ਜਾਂਦਾ ਸੀ। ਨਿਮਖ ਅੱਖ ਦਾ ਝਮਕਣਾ, ਜਿਹਨੂੰ ਵਿਸਵਾ ਵੀ ਆਖਿਆ ਜਾਂਦਾ ਹੈ। ਅਤੇ ਇਸੇ ਤਰ੍ਹਾਂ 15 ਵਿਸਿਆਂ ਦਾ ਇੱਕ ਚੱਸਾ ਅਤੇ 15 ਚੱਸਿਆਂ ਦਾ ਸਾਧ ਸੰਗਤ ਫਿਰ ਪਲ, 30 ਪਲਾਂ ਦੀ ਫਿਰ ਘੜੀ ਬਣਦੀ, 7.5 ਘੜੀਆਂ ਦਾ, ਅਤੇ ਇੱਕ ਪਹਿਰ ਬਣਦਾ, ਅਤੇ 8 ਪਹਿਰਾਂ ਦਾ ਦਿਨ ਰਾਤ, ਅਤੇ 7 ਦਿਨਾਂ ਦਾ ਹਫ਼ਤਾ ਬਣ ਜਾਂਦਾ, ਅਤੇ 4 ਹਫ਼ਤਿਆਂ ਦਾ ਮਹੀਨਾ। ਅੱਗੇ ਹਿਸਾਬ ਕਿਤਾਬ ਇਸ ਤਰੀਕੇ ਦੇ ਹੁੰਦੇ ਸੀ। ਨਿਮਖ ਨਾ ਇੱਕ ਅੱਖ ਦੇ ਝਮਕਣ ਮਾਤਰ ਵੀ ਪਰਮਾਤਮਾ ਨਾ ਵਿਸਰੇ, ਇਸ ਤਰ੍ਹਾਂ ਦੀ ਅਸੀਸ ਦਿੱਤੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਉਚਾਰਿਆ। ਇੱਕ ਨਿਮਖ ਵੀ ਨਾ ਭੁੱਲੇ ਪਰਮਾਤਮਾ, ਲੈਂਦਾ ਜਾ ਅਸੀਸ ਮਾਤਾ ਜੀ। ਇੱਕ ਨਿਮਖ ਵੀ ਨਾ ਭੁੱਲੇ ਪਰਮਾਤਮਾ, ਲੈ ਜਾ ਤੂੰ ਅਸੀਸ ਮਾਤਾ ਦੀ। ਇੱਕ ਨਿਮਖ ਨਾ ਭੁੱਲੇ ਪਰਮਾਤਮਾ, ਲੈ ਜਾ ਤੂੰ ਅਸੀਸ ਮਾਤਾ ਦੀ। ਇੱਕ ਨਿਮਖ ਵੀ ਨਾ ਭੁੱਲੇ ਪਰਮਾਤਮਾ, ਲੈ ਜਾ ਤੂੰ ਅਸੀਸ ਮਾਤਾ ਦੀ। ਲੈ ਜਾ ਤੂੰ ਅਸੀਸ ਮਾਤਾ ਦੀ। ਬੱਚਿਆ ऐसी ऐसी इस माता दी ले जा तू आशीष माता दी बच्चिया ले जा तू आशीष माता दी एक निमुख ना पुले परमात्मा ले जा तू निमुख ना पुले परमात्मा ले जा तू तरीके नाल माता ने आसीस दित्ती। अज भी जिहड़ियां मावां जिहड़े मापे घर तो प्रचार शुरू करदे ने ना जिहड़े ते दूजियां ते टेक रखदे कोई प्रचार की आके समझावे। प्रचार तो भाई सिक्खी दा अपने घर तो ही आरंभ कर दईए ते सत संगत बहुत वड्डा साडा उद्यम होवेगा। अपने घर तो ही प्रचार आरंभ कर दईए, बच्चियां नूं गुरसिक्खी दे नाल जोड़िए। जिन्ना कु किसे कोल कोई वित हुंदा है, कोई कलम दे नाल लिख के प्रचार करदा है, कोई बोल के प्रचार करदा है, कोई तुर फिर के साथ संगत प्रचार करदा है, कोई घर दे विचों ही अपने बच्चियां नूं ही प्रचार दे राही गुरसिक्खी दे नाल जोड़दा है, वक्खरे वक्खरे तरीके हन। आओ आउण वाले दीवाना वे तुहाडे नाल विचारां करांगे। सो जिन्ना समा साध संगत प्रबंधकां ने दिता सी उह समा तकरीबन पूरा हो चुकिया है। सो इन्नी हाजरी संगत ने प्रवान करनी, बोलदिआं विचार करदिआं एक नहीं अनेकां प्रकार दीआं भुल्लां चुक्कां हो जांदीआं हन। सतगुरु ते सतगुरु दी संगत बख्शणहार है, भुल चुक दी संगत जी खिमा करनी। सतगुरु सोझी बख्शिश करन, सोई कराए जो तुद भावै मोहे सियाणप कशु ना आवै। इस तरह सत संगत 16 तरीक शाम तक जिहड़े ने उह दीवाना दा समा है ते संगत ने पहुँच के हाजरी भर के लाहे प्राप्त करने। सो हुण तिन्ना हिस्सियां दे विच समाप्ति दा जो सत संगत पाठ है आनंद साहिब दीआं 6 पौड़ियां तिन्ना हिस्सों के ही संगत दे रूप दे विच सारिया ने आपां करना है। राम कली महला तीजा आनंद एक ओंकार सतगुर प्रसाद आनंद पाया मेरी माए सतगुरु मैं पाया शब्दों का गावो हरि के राम मन जनी वसाया हर नाल रहो तू मन मेरे दुख सब विसारना कहे नानक मन मेरे सदा रहो हर नाले
साहेबा क्या नहीं करते रे करता
ਸਦਾ ਸਿਫਤ ਸੁਲਾਹਾ ਤੇਰੀ ਨਾਮ ਮਾਨ ਵਸਾਵੇ ਸਾਚਾ ਨਾਮ ਮੇਰਾ ਆਧਾਰੋ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆਂ ਪੰਚ ਦੂਤ ਤੋਂ ਵਸ ਕੀਤੇ ਕਾਲ ਕੰਟਕ ਮਾਰਿਆ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਸੰਤ ਸਾਜਨ ਪਏ ਸਰ ਤੇ ਪੂਰੇ ਗੁਰ ਤੇ ਜਾਣੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।